ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਾਨ ਰੇ ਪ੍ਰਭ ਕੀ ਸਰਨ ਵਿਚਾਰੋ ਜੇਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਮਾਨ ਰੇ ਪ੍ਰਭ ਕੀ ਸਰਨ ਵਿਚਾਰੋ ਜੇਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਰਹਾਓ ਅਟਲ ਭਇਓ ਧਰੂਵ ਜਾਂ ਕੈ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਓ ਬਰਨੋ ਰਾਮ ਕਹਿਤ ਬੰਧਨ ਤੇਹ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪੈ ਕੇ ਉਸ ਦਾ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਨਾਲ ਨਾਲ ਸਤਿਗੁਰੂ ਜੀ ਨੇ ਸਿਮਰਨ ਦਾ ਫਾਇਦਾ ਵੀ ਦਰਸਾਇਆ ਹੈ। ਕਈ ਵਾਰ ਅਸੀਂ ਸਵਾਲ ਵੀ ਕਰਦੇ ਹਾਂ ਸਿਮਰਨ ਕਰਨ ਦਾ ਲਾਭ ਕੀ ਹੋਵੇਗਾ, ਸਿਮਰਨ ਕਰਨ ਦਾ ਫਾਇਦਾ ਕੀ ਹੋਵੇਗਾ। ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਅੰਦਰ ਕੁਛ ਉਹਨਾਂ ਮਹਾਨ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਪਹਿਲਾ ਜੀਵਨ ਤਾਂ ਬਹੁਤ ਨਿਗਰਿਆ ਹੋਇਆ ਸੀ ਪਰ ਜਦੋਂ ਉਹਨਾਂ ਨੂੰ ਕਿਸੇ ਸਤਿਪੁਰਖ ਦੀ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਪ੍ਰਾਪਤ ਹੋਈ ਤਾਂ ਉਹਨਾਂ ਦਾ ਜੀਵਨ ਪਲਟ ਗਿਆ, ਉਹ ਸਿਮਰਨ ਵਿੱਚ ਜੁੜੇ ਅਤੇ ਸਿਮਰਨ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗਣਕਾਂ ਦਾ ਜ਼ਿਕਰ ਕੀਤਾ ਹੈ ਔਰ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਧਰੂ ਦਾ ਜ਼ਿਕਰ ਕੀਤਾ ਹੈ। ਸਤਸੰਗ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੱਜ ਦਾ ਜ਼ਿਕਰ ਕੀਤਾ ਹੈ, ਹਾਥੀ ਦਾ ਜ਼ਿਕਰ ਕੀਤਾ ਹੈ, ਅਜਾਮਲ ਦਾ ਜ਼ਿਕਰ ਕੀਤਾ ਹੈ। ਇਹ ਜਿਹੜੇ ਨਾਂ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਲਏ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਇਹਨਾਂ ਦਾ ਔਰ ਇਹਨਾਂ ਦੇ ਜੀਵਨ ਬਾਰੇ ਸਾਰੀਆਂ ਹੀ ਵਿਚਾਰਾਂ ਲਿਖੀਆਂ ਹੋਈਆਂ ਨੇ। ਭਾਈ ਸਾਹਿਬ ਜੀ ਦੀ ਦਸਵੀਂ ਵਾਰ ਦੇ ਅੰਦਰ ਗਣਕਾਂ ਦਾ ਵੀ ਜ਼ਿਕਰ ਆਉਂਦਾ ਹੈ, ਧਰੂ ਦਾ ਵੀ ਜ਼ਿਕਰ ਆਉਂਦਾ ਹੈ, ਗਜ ਦਾ ਵੀ ਜ਼ਿਕਰ ਆਉਂਦਾ ਹੈ, ਔਰ ਇਸ ਤਰ੍ਹਾਂ ਅਜਾਮਲ ਦਾ ਵੀ ਜ਼ਿਕਰ ਆਉਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ, ਉਸ ਮਾਲਕ ਦੀ ਵਡਿਆਈ ਕਿੱਥੋਂ ਕੁ ਤੱਕ ਵਰਣਨ ਕਰੀਏ। ਇਹਨਾਂ ਨਾਵਾਂ ਦੇ ਉੱਤੇ ਵਿਦਵਾਨਾਂ ਨੇ ਸਾਖੀਆਂ ਦਾ ਵੀ ਜ਼ਿਕਰ ਕੀਤਾ ਹੈ। ਸਤਸੰਗ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਦਾ ਚਿੰਤਨ ਕਰ, ਉਹਨੂੰ ਚੇਤੇ ਕਰ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਤੇਰੀ ਸਾਰੀ ਚਿੰਤਾ ਦੂਰ ਹੋ ਜਾਵੇਗੀ ਜੇ ਤੂੰ ਉਸ ਵਾਹਿਗੁਰੂ ਦੇ ਚਿੰਤਨ ਵਿੱਚ ਜੁੜ ਜਾਵੇਂਗਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ।
ਰਾਗ ਸੋਰਠ ਵਿੱਚ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 632 ਤੇ ਸੁਭਾਏ ਮਾਨ ਹੈ।
ਮਨ ਰੇ ਪ੍ਰਭ ਕੀ ਸਰਨ ਵਿਚਾਰੋ।
ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਹੋ ਕੇ ਸਮੁੱਚੀ ਲੁਕਾਈ ਨੂੰ, ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੇ ਮਨ, ਤੂੰ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਉਸ ਵਾਹਿਗੁਰੂ ਦਾ ਧਿਆਨ ਕਰ, ਅਥਵਾ ਉਸ ਮਾਲਕ ਦੀ ਸ਼ਰਨ ਗ੍ਰਹਿਣ ਕਰ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਮਾਲਕ ਦਾ ਬਿਰਧ ਹੈ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਆਪਣੇ ਕੰਠ ਨਾਲ ਲਾ ਲੈਂਦਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਸਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ। ਜਿਹੜੇ ਸ਼ਰਨ ਪੈ ਜਾਂਦੇ ਨੇ ਉਹਨਾਂ ਦੀ ਰੱਖਿਆ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਰੰਚਕ ਮਾਤਰ ਵੀ ਸੰਸਾ ਨਹੀਂ, ਉਹ ਪਰਮੇਸ਼ਰ ਦੀ ਜੋ ਵੀ ਸ਼ਰਨ ਪੈਂਦਾ ਹੈ। ਸਤਸੰਗ ਹੈ ਜੀ, ਪਰਮੇਸ਼ਰ ਉਹਨਾਂ ਨੂੰ ਕਾਲ ਤੋਂ ਵੀ ਬਚਾ ਲੈਂਦਾ ਹੈ, ਸਮੇਂ ਤੋਂ ਵੀ ਬਚਾ ਲੈਂਦਾ ਹੈ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਹੇ ਮਨ, ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਉਸ ਮਾਲਕ ਦਾ ਧਿਆਨ ਕਰ, ਉਸ ਮਾਲਕ ਦਾ ਸਿਮਰਨ ਕਰ, ਉਸ ਮਾਲਕ ਨਾਲ ਜੁੜਨਾ ਕਰ।
ਜਿਹ ਸਿਮਰਤ ਗਨਕਾ ਸੀ ਉਦਰੀ।
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਸਿਮਰਨ ਕਰਕੇ, ਗਣਕਾ ਨਾਮ ਵੇਸਵਾ ਦਾ ਹੈ, ਵੇਸਵਾ ਉਦਰੀ ਹੈ, ਸੀ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਸੀ ਦਾ ਅਰਥ ਹੈ ਕੀਤਾ ਹੈ, ਇਹ ਪੰਜਾਬੀ ਦੀ ਬੋਲੀ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਗਣਕਾ ਉਦਰੀ ਹੈ, ਗਣਕਾ ਦਾ ਉਧਾਰ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਗਣਕਾ ਦਾ ਜੀਵਨ ਬਹੁਤ ਹੀ ਨਿਗਰਿਆ ਹੋਇਆ ਜੀਵਨ ਸੀ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਗਣਕਾ ਵੇਸਵਾ ਜੋ ਪਾਪਣ ਸੀ ਤੇ ਉਹਨੇ ਪਾਪਾਂ ਦਾ ਆਪਣੇ ਗਲ ਵਿੱਚ ਹਾਰ ਪਰੋ ਕੇ ਪਾਇਆ ਹੋਇਆ ਸੀ, ਇਤਨੇ ਪਾਪ ਸਨ ਉਹਦੇ। ਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਮਹਾਂਪੁਰਖ ਆਚਾਨ ਚੱਕ ਗਣਕਾ ਵਾੜੇ ਆਣ ਖਲੋਤਾ, ਅਚਨਚੇਤ ਹੀ ਪਰਮੇਸ਼ਰ ਦਾ ਪਿਆਰਾ ਨਾਮ ਦਾ ਰਸੀਆ ਸਵਾਸ ਸਵਾਸ ਵਾਹਿਗੁਰੂ ਨੂੰ ਚੇਤੇ ਰੱਖਣ ਵਾਲਾ ਮਹਾਂਪੁਰਖ ਗਣਕਾ ਦੇ ਵਿਹੜੇ ਵਿੱਚ ਆ ਕੇ ਖਲੋ ਗਿਆ। ਔਰ ਗਣਕਾ ਨੇ ਜਦੋਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਤੇ ਸਾਧ ਸੰਗਤ ਜੀ ਉਹਦੇ ਮਨ ਵਿੱਚ ਤਬਦੀਲੀ ਆਈ, ਉਹਨੇ ਨਮਸਕਾਰ ਕੀਤੀ, ਆਪਾਂ ਵੀ ਜਦੋਂ ਅਰਦਾਸ ਕਰਦੇ ਹਾਂ ਨਾ ਤੇ ਅਰਦਾਸ ਅੰਦਰ ਇਹ ਸ਼ਬਦ ਵਰਤਦੇ ਹਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਸੱਚੇ ਪਾਤਸ਼ਾਹ ਜੀ ਉਹਨਾਂ ਪਿਆਰਿਆਂ ਦਾ ਮਿਲਾਪ ਕਰਵਾਓ ਜਿਨ੍ਹਾਂ ਦੇ ਮਿਲਦਿਆਂ ਹੀ ਤੁਹਾਡਾ ਨਾਮ ਸਾਨੂੰ ਯਾਦ ਆ ਜਾਵੇ। ਜਦੋਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਔਰ ਮਨ ਵਿੱਚ ਤਬਦੀਲੀ ਆਈ, ਮੱਥਾ ਟੇਕਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਹਾਂਪੁਰਖ ਦਿਆਲੂ ਹੋ ਕੇ ਰਹਿਮਤ ਦੇ ਘਰ ਵਿੱਚ ਆਏ, ਮਹਾਂਪੁਰਖਾਂ ਦੇ ਪਾਸ ਇੱਕ ਪੰਛੀ ਸੀ ਤੋਤਾ। ਸੀ ਦਾ ਅਰਥ ਕਈ ਵਿਦਵਾਨਾਂ ਨੇ ਤੋਤਾ ਵੀ ਕੀਤਾ ਹੈ, ਪਰ ਸੀ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਹੈ ਕੀਤਾ ਹੈ। ਔਰ ਮਹਾਂਪੁਰਖਾਂ ਨੇ ਦਿਆਲਤਾ ਵਿੱਚ ਆ ਕਰਕੇ ਨਾ ਜੀ ਉਹ ਤੋਤਾ ਜਿਹੜਾ ਸੀ ਉਹ ਰਾਮ ਰਾਮ ਜਪਦਾ ਸੀ। ਮਹਾਂਪੁਰਖਾਂ ਨੇ ਦਿਆਲਤਾ ਵਿੱਚ ਆ ਕਰਕੇ ਉਸ ਗਣਕਾ ਨੂੰ ਉਸ ਵੇਸਵਾ ਨੂੰ ਉਹ ਤੋਤਾ ਦੇ ਦਿੱਤਾ ਤੇ ਆਖਿਆ ਬੀਬੀ ਧੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਸ ਤੋਤੇ ਨੂੰ ਰਾਮ ਰਾਮ ਪੜ੍ਹਾਇਆ ਕਰੀ। ਮਹਾਂਪੁਰਖਾਂ ਦਾ ਬਚਨ ਮੰਨ ਕੇ ਉਹ ਗਣਕਾ ਅੰਮ੍ਰਿਤ ਵੇਲੇ ਉੱਠਦੀ ਹੈ ਤੇ ਤੋਤੇ ਨੂੰ ਰਾਮ ਰਾਮ ਪੜਾਉਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਲਿਵ ਲਾ ਗਈ ਤਿਸ ਤੋਤਿਓ। ਸਤਸੰਗਤ ਜੀ ਬਿਰਤੀ ਦਾ ਟਿਕਾਓ ਕਿਸ ਚੀਜ਼ ਤੋਂ ਹੋ ਜਾਣਾ ਇਹਦੇ ਬਾਰੇ ਕੋਈ ਪਤਾ ਨਹੀਂ ਹੁੰਦਾ। ਉਸ ਗਣਕਾ ਦੀ ਲਿਵ ਪਰਮੇਸ਼ਰ ਦੇ ਨਾਮ ਵਿੱਚ ਤੋਤੇ ਤੋਂ ਲੱਗੀ ਹੈ। ਤੋਤੇ ਨੂੰ ਰੋਜ਼ਾਨਾ ਹੀ ਉਹ ਰਾਮ ਰਾਮ ਪੜ੍ਹਾਉਂਦੀ ਹੈ ਅੰਮ੍ਰਿਤ ਵੇਲੇ ਉੱਠ ਕੇ। ਅਤੇ ਹੁਣ ਰਾਮ ਰਾਮ ਜਿਹੜਾ ਸੀ ਨਾ ਉਹਦੇ ਸਾਹ ਸਾਹ ਵਿੱਚ ਰਚ ਗਿਆ ਸੀ। ਉਹ ਕੇਵਲ ਤੋਤੇ ਨੂੰ ਹੀ ਨਹੀਂ ਪੜ੍ਹਾਉਂਦੀ, ਆਪ ਵੀ ਉਹ ਸਵਾਸ ਸਵਾਸ ਰਾਮ ਰਾਮ ਜਪਦੀ ਸੀ। ਰਮੇ ਹੋਏ ਰਾਮ ਪਰਮੇਸ਼ਰ ਦਾ ਧਿਆਨ ਧਰ ਕੇ ਅਤੇ ਉਸ ਵਾਹਿਗੁਰੂ ਨਾਲ ਜੁੜਦੀ ਸੀ। ਸਾਖੀਕਾਰਾਂ ਨੇ ਜ਼ਿਕਰ ਕੀਤਾ ਇੱਕ ਦਿਨ ਸਮਾਂ ਆਇਆ ਕਿਤੇ ਤੋਤੇ ਦੇ ਪਿੰਜਰੇ ਵਿੱਚ ਕੋਈ ਸੱਪ ਵੜ ਗਿਆ, ਉਹਨੇ ਸੱਪ ਨੂੰ ਡੰਗ ਮਾਰਿਆ, ਸੱਪ ਨੇ ਉਸ ਤੋਤੇ ਨੂੰ ਡੰਗ ਮਾਰਿਆ ਅਤੇ ਤੋਤੇ ਦੀ ਮੌਤ ਹੋ ਗਈ। ਜਦੋਂ ਗਣਕਾ ਅੰਮ੍ਰਿਤ ਵੇਲੇ ਉੱਠ ਕੇ ਆਈ ਔਰ ਉਹਨੇ ਪਿੰਜਰਾ ਖੋਲ੍ਹਿਆ ਅਤੇ ਕਿਹਾ ਗੰਗਾ ਰਾਮ ਬੋਲ ਰਾਮ ਰਾਮ, ਹੁਣ ਅੱਗੋਂ ਆਵਾਜ਼ ਨਹੀਂ ਆਈ। ਉਹਨੇ ਫਿਰ ਆਵਾਜ਼ ਦਿੱਤੀ, ਫਿਰ ਆਵਾਜ਼ ਨਾ ਆਈ। ਜਦੋਂ ਉਹਨੇ ਪਿੰਜਰੇ ਦਾ ਬੂਹਾ ਖੋਲ੍ਹ ਕੇ ਅਤੇ ਹੱਥ ਮਾਰਿਆ ਅਤੇ ਸਾਖੀਕਾਰ ਕਹਿੰਦੇ ਨੇ ਸੱਪ ਨੇ ਡੰਗ ਮਾਰਿਆ, ਗਣਕਾ ਦੀ ਮੌਤ ਹੋਈ। ਗਣਕਾ ਉਧਰੀ ਹਰ ਕਹੇ ਤੋਤ, ਉਸ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਉਸ ਗਣਕਾ ਦਾ ਉਧਾਰ ਹੋਇਆ। ਸੱਚਖੰਡ ਜਾ ਬਰਾਜੀ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਹੋ ਗਈ ਸਤਸੰਗਤ ਜੀ। ਪਿੱਛੇ ਜੇ ਇੱਕ ਵਿਦਵਾਨ ਨੇ ਜ਼ਿਕਰ ਕੀਤਾ ਸੀ ਕਿ ਇੱਥੇ ਅੰਮ੍ਰਿਤਸਰ ਸਾਹਿਬ ਜੀ ਵਿੱਚ ਹੀ ਕਿਸੇ ਪ੍ਰੇਮੀ ਗੁਰਮੁਖ ਨੇ ਤੋਤਾ ਰੱਖਿਆ ਹੋਇਆ ਹੈ ਅਤੇ ਉਹਨੂੰ ਉਹ ਰੋਜ਼ਾਨਾ ਜਪਜੀਤ ਸਾਹਿਬ ਜੀ ਦਾ ਪਾਠ ਸੁਣਾਉਂਦਾ ਹੈ ਅਤੇ ਉਸ ਤੋਤੇ ਨੇ ਸੁਣ ਸੁਣ ਕੇ 21 ਪੌੜੀਆਂ ਜਪਜੀਤ ਸਾਹਿਬ ਜੀ ਦੀਆਂ ਕੰਠ ਕੀਤੀਆਂ ਨੇ। ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਜੇ ਜਾਨਵਰਾਂ 'ਤੇ ਕਿਰਪਾ ਕਰ ਦਿੰਦੇ ਤਾਂ ਉਹ ਜਾਨਵਰ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਿਮਰਨ ਦਾ ਇਤਨਾ ਵੱਡਾ ਭਾਰੀ ਲਾਭ ਹੈ, ਜਿਹ ਸਿਮਰਤ ਗਣਕਾ ਸੀ ਉਧਰੀ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਗਣਕਾ ਦਾ ਉਧਾਰ ਹੋਇਆ ਹੈ।
ਤਾਂ ਕੋ ਜਸ ਉਰ ਧਾਰੋ,
ਉਸ ਪਰਮੇਸ਼ਰ ਵਾਹਿਗੁਰੂ ਦਾ ਜਸ ਤੁਸੀਂ ਵੀ ਆਪਣੇ ਹਿਰਦੇ ਵਿੱਚ ਧਾਰਨ ਕਰੋ। ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹਦੀ ਉਪਮਾ ਤੁਸੀਂ ਵੀ ਆਪਣੇ ਹਿਰਦੇ ਵਿੱਚ ਧਾਰਨ ਕਰੋ, ਕਿਉਂਕਿ ਹਜ਼ੂਰ ਦਾ ਫਰਮਾਨ ਹੈ ਦੁਨੀਆ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਸ ਦੁਨੀਆ ਦੀ ਉਪਮਾ ਨਾ ਕਰ, ਇਸ ਦੁਨੀਆ ਨੇ ਤੇ ਮਰ ਕਰਕੇ ਚਲੀ ਜਾਣਾ ਹੈ। ਲੋਕਾਂ ਦੀ ਉਪਮਾ ਨਾ ਕਰ ਵੀ ਆਹ ਲੋਕ ਚੰਗਾ, ਉਹ ਲੋਕ ਚੰਗਾ, ਫਲਾਣਾ ਚੰਗਾ, ਢੀਂਗੜਾ ਚੰਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੇ ਵੀ ਮਰ ਕੇ ਖਾਕ ਦੀ ਢੇਰੀ ਹੋ ਜਾਣਾ ਹੈ, ਫਿਰ ਕੀ ਕਰਨਾ ਚਾਹੀਦਾ ਜੀ? ਹਜ਼ੂਰ ਕਹਿੰਦੇ ਵਾਹੋ ਮੇਰੇ ਸਾਹਿਬਾ ਵਾਹੋ, ਉਸ ਮਾਲਕ ਨੂੰ ਵਾਹੋ ਵਾਹੋ ਕਹੋ, ਉਸ ਮਾਲਕ ਦੀ ਉਪਮਾ ਕਰ, ਉਸ ਮਾਲਕ ਦੀ ਉਸਤਤ ਕਰ, ਉਸ ਵਾਹਿਗੁਰੂ ਦਾ ਜਸ ਅੱਠੇ ਪੈਰ ਆਪਣੇ ਹਿਰਦੇ ਵਿੱਚ ਧਾਰਨ ਕਰ ਤੇ ਸਦਾ ਹੀ ਉਸ ਦੀ ਉਪਮਾ ਕਰਿਆ ਕਰ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਉਹ ਪਰਮੇਸ਼ੁਰ ਕਿੱਡਾ ਵੱਡਾ ਹੈ ਸਤਸੰਗ ਜੀ, ਉਹਦੀ ਓਡੀ ਵੱਡੀ ਉਪਮਾ ਕਰਨੀ ਚਾਹੀਦੀ ਹੈ। ਜਿੱਡਾ ਵੱਡਾ ਉਹ ਪਰਮੇਸ਼ੁਰ ਆਪ ਹੈ, ਉਤਨੀਆਂ ਉਹਦੀਆਂ ਵਡਿਆਈਆਂ ਹਨ। ਠੀਕ ਹੈ, ਅਸੀਂ ਇੱਕ ਜ਼ਬਾਨ ਦੇ ਨਾਲ ਉਹਦੀ ਸਾਰੀ ਉਪਮਾ ਕਥਨ ਨਹੀਂ ਕਰ ਸਕਦੇ। ਹਮਰੀ ਜਿਹਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ। ਸਾਡੀ ਜ਼ਬਾਨ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ, ਉਸ ਦੇ ਉਪਕਾਰ ਅਤੇ ਸਤਸੰਗਾਂ ਜੀ ਅਥਾਹ ਸਮੁੰਦਰ ਵਾਕੂ ਨੇ, ਅਸੀਂ ਉਹਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਹੇ ਮਾਲਕ, ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਿਹੜੇ ਕਿਹੜੇ ਗੁਣ ਕਥਨ ਕਰਾਂ। ਪਰ ਫਿਰ ਵੀ ਉਸ ਮਾਲਕ ਦਾ ਜਸ, ਉਸ ਮਾਲਕ ਦੀ ਉਪਮਾ, ਉਸ ਦੀ ਵਡਿਆਈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਧਾਰਨ ਕਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਵੀ ਜ਼ਿੰਦਗੀ ਭਰ ਉਸ ਮਾਲਕ ਦਾ ਸਿਮਰਨ ਕੀਤਾ, ਅਤੇ ਸਤਿਸੰਗ ਜੀ ਫਿਰ ਧਰਮ ਦੇ ਰੱਖਿਅਕ ਬਣੇ। ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਨੂੰ ਤਿਲਕ ਅਤੇ ਜੰਨੂ ਦੀ ਰਾਖੀ ਵਾਸਤੇ ਸਤਿਗੁਰਾਂ ਨੇ ਮਹਾਨ ਵੱਡੀ ਕੁਰਬਾਨੀ ਕੀਤੀ ਹੈ। ਅੱਜ ਕੱਲ੍ਹ ਦੇ ਲੋਕ ਤਾਂ ਵੈਸੇ ਡਰੀ ਜਾਂਦੇ ਨੇ ਕਿ ਕਿਤੇ ਮੌਤ ਨਾ ਆ ਜਾਵੇ, ਫਿਰ ਅਸੀਂ ਬਾਹਮਣਾਂ ਤੋਂ ਉਪਾਅ ਕਰਵਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਤੁਸੀਂ ਕੋਈ ਹੋਮ ਜੱਗ ਕਰੋ ਕਿ ਸਾਡੇ 'ਤੇ ਮੌਤ ਨਾ ਹੱਲਾ ਕਰੇ, ਅਸੀਂ ਬਚ ਜਾਈਏ। ਸੱਚੇ ਪਾਤਸ਼ਾਹ ਜੀ ਨੇ ਤੇ ਗੁਰਬਾਣੀ ਵਿੱਚ ਫੈਸਲਾ ਕੀਤਾ, ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾ ਹੀ ਹਾਥ। ਮਾਰਨ ਵਾਲਾ ਵੀ ਉਹ ਪਰਮੇਸ਼ੁਰ ਹੈ ਅਤੇ ਰੱਖਣ ਵਾਲਾ ਵੀ ਉਹ ਪਰਮੇਸ਼ੁਰ ਹੈ। ਸਤਿਸੰਗ ਜੀ ਯਾਦ ਰੱਖਣਾ, ਜਿੰਨਾ ਚਿਰ ਉਸ ਵਾਹਿਗੁਰੂ ਦੀ ਦਿੱਤੀ ਹੋਈ ਇਹ ਦਾਤ ਸਵਾਸਾਂ ਦੀ ਪੂੰਜੀ ਹੈ, ਉਹਨਾਂ ਚਿਰ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਪਰ ਜਦੋਂ ਉਹ ਪਰਮੇਸ਼ੁਰ ਆਪਣੀ ਦਾਤ ਨੂੰ ਵਾਪਸ ਲੈ ਲੈਂਦਾ ਹੈ, ਤੇ ਸਤਿਸੰਗਤ ਜੀ ਫਿਰ ਭਾਵੇਂ ਕਰੋੜਾਂ ਲੋਕ ਯਤਨ ਕਰਨ ਤੇ ਫਿਰ ਇਹਨੂੰ ਬਚਾ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਮਾਰਨ ਵਾਲਾ ਵੀ ਉਹ ਆਪ ਹੈ, ਰੱਖਣ ਵਾਲਾ ਵੀ ਆਪ ਹੈ, ਪਰ ਨਾਲ ਹਜ਼ੂਰ ਨੇ ਕਿਹਾ ਮਾਨੁੱਖ ਕਹਿ ਕਿਛ ਨਾ ਹੀ ਹਾਥ। ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀਂ, ਜਿਨ੍ਹਾਂ ਦੇ ਪਾਸੋਂ ਤੁਸੀਂ ਟੇਵੇ ਲਵਾਉਂਦੇ ਫਿਰਦੇ ਹੋ, ਜਿਨ੍ਹਾਂ ਦੇ ਪਾਸੋਂ ਤੁਸੀਂ ਜੱਗ ਹੋਮ ਕਰਵਾਉਂਦੇ ਫਿਰਦੇ ਹੋ, ਉਹ ਤਾਂ ਆਪ ਮੰਗਤੇ ਨੇ, ਉਹ ਤਾਂ ਆਪ ਭੁੱਖੇ ਨੇ, ਲੋਕਾਂ ਨੂੰ ਠੱਗਦੇ ਫਿਰਦੇ ਨੇ। ਜੇ ਉਹਨਾਂ ਦੇ ਕੋਲ ਐਸੀ ਇਹ ਕਰਾਮਾਤ ਹੋਵੇ ਤਾਂ ਕੀ ਉਹ ਕਰੋੜਾਂ ਪਤੀ ਨਾ ਬਣ ਜਾਣ। ਸਤਿਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਦਾ ਜਸ ਹਿਰਦੇ ਵਿੱਚ ਧਾਰਨ ਕਰ, ਜਿਹਨੇ ਮਾਰਨਾ ਜਿਹਨੇ ਰੱਖਣਾ ਹੈ ਉਹਦੀ ਸਿਫਤ ਨਾਲ ਜੁੜ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮੰਤਰਾਂ ਦੇ ਸਿਰ ਸ਼੍ਰੋਮਣੀ ਮੰਤਰ ਦਿੱਤਾ ਹੈ, ਮੂਲ ਮੰਤਰ। ਅਤੇ ਸਤਿਗੁਰੂ ਜੀ ਕਹਿੰਦੇ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ, ਮੂਲ ਮੰਤਰ ਦਾ ਜਾਪ ਕਰੇਗਾ ਤੇਰੇ 'ਤੇ ਕਿਸੇ ਪ੍ਰਕਾਰ ਦਾ ਕੋਈ ਮੰਤਰ ਨਹੀਂ ਚੱਲੇਗਾ। ਤੰਤ ਮੰਤ ਨਹਿ ਜੋ ਹੈ ਤੇ ਚਾਖ ਨਾ ਲੱਗੇ, ਤੰਤਰ ਮੰਤਰ ਤੇਰੇ ਵੱਲ ਵੇਖ ਨਹੀਂ ਸਕਣਗੇ, ਤੈਨੂੰ ਕਿਸੇ ਦੀ ਨਿਗਾਹ ਨਹੀਂ ਲੱਗੇਗੀ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬੇਅੰਤ ਹੀ ਸਾਡੇ 'ਤੇ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਗਣਕਾ ਉਧਰੀ ਹੈ, ਉਸ ਵਾਹਿਗੁਰੂ ਦਾ ਜਸ, ਉਸ ਦੀ ਉਪਮਾ, ਉਸ ਦੀ ਵਡਿਆਈ ਤੂੰ ਵੀ ਆਪਣੇ ਹਿਰਦੇ ਵਿੱਚ ਧਾਰਨ ਕਰ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਟਲ ਭਾਇਓ ਧਰੂਵ ਜਾ ਕੇ ਸਿਮਰਨ,
ਜਾ ਕੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਧਰੂ ਜੀ ਅਟਲ ਹੋਏ ਹਨ। उस मालक का सिमरन कर। सचे पातशाह जी कहते उस वाहिगुरु नूं चेते कर जिस मालक का नाम का सिमरन करके ध्रुव जी अटल हो गए हैं। सतसंग जी ध्रुव जी के बारे भी भाई गुरदास जी ने जिक्र किया है। राजे उतानपाद का पुत्र है ध्रुव। राजे उतानपाद ने एक शादी होर करवाई है ते नाल उन्हें वादा भी किया है कि राज भाग मेरे पुत्र नूं मिले लालच विच आ करके। और जिस वेले भगत ध्रुव जी बाहरों आए भाई गुरदास जी कहिंदे ध्रुव हसदा घर आया कर प्यार प्यो कुछड़ लीता बाहों पकड़ उठा लिया मन विच रोस मतरेई कीता डड्डो लिका मां पुछे तू सवाणी है कि सरीता। ध्रुव जी अपने पिता की गोद विच आण के बैठे खेड़दे खेड़दे जिहड़ी मतरेई मां सी ना उन्हें बांह तो फड़ के खिच के बाहर मारिया जे तू इन्हों की गोद विच बहना सी तो मेरे पेटों जन्म लैनो। सतसंग जी मतरेई मां ने खिच के बाहर मारिया। मतरेई मां कदे किसी बच्चे की मां नहीं बनती। हुण वो डड्डो लिका हो के जिवें आपां कई बार बच्चे नूं दबका मारदे आ ना ते वह बच्चा बुलियां जीआं कढ़ लैंदा है अखां च पानी भर लैंदा है। इस तरह भगत ध्रुव जी डड्डो लिका हो के अपनी माता दे पास आ गया। पुछण लगा माता जी तुसी राजे दी राणी हो के दासी हो। ते मां ने कहा सी कहन लगी हां तां मैं राणी पर मैं परमेश्वर दी भगती नहीं कीती भगती ना करन करके एहो जी मेरी हालत बनी हुई है दासियां वर्गी। सावाणी है जन्म दी नाम ना भगती कर्म दृढ़ीता। कहन लगी हां मैं जन्म तो राणी हां पर मैं भगती सिमरन भजन का कर्म नहीं किया मैं ये काम नहीं किया भगती नहीं की परमेश्वर के नाम का सिमरन नहीं किया। ध्रुव जी ने फिर अपनी मां नूं पुछया किस उदम ते राज मिले शत्रु ते सब होमन मीता। माता जी किस उदम दे नाल राज भाग मिल सकता है ते जेड़े शत्रु ने वैरी ने ओ मित्र बन सकते ने। ते मां ने कहा सी परमेश्वर आराध्या है जिद्दू होइए पतत पनीता बेटा परमेश्वर की भगती कर। परमेश्वर की भगती करन नाल राज भाग मिलता है। परमेश्वर की भगती करन दे नाल ही बेटा शत्रु जेड़े ने ओ मित्र बन जाते। बाहर चलिया करन तप। ध्रुव जी हुण बाहर नूं तुर पए ने माता पिता नूं सुत्या छड के परमेश्वर की बंदगी करन वास्ते तुर पए घरों निकले ने। ते अगो नारद मुनि मिलिया है। नारद जी ने कहा ध्रुव तू इस वेले किधर चलिया है। कहन लगा जी मैं परमेश्वर की बंदगी करन वास्ते चलिया है परमेश्वर की भगती करन वास्ते चलिया हाँ। नारद जी ने कहा तेरी उम्र छोटी है पांच बरख को अनाथ ध्रुव बारक। पांच साल दा सी नारद कहन लगा तेरी उम्र छोटी है और जिथे जाके तू बैठेगा उत्थे बियाबान जंगल होवेगा उत्थे कोई कई तरह के जानवर होंदे ने कोई जानवर तेनू खा जाएगा पर एक चेष्टा सी कि मैं परमेश्वर की बंदगी करनी है परमेश्वर का सिमरन भजन करना। सतसंग जी उस वेले कहा नारद जी तुसी हुण मेरे रस्ते विच अटका ना पाओ मैनू जान दिओ ਸਾਖੀਕਾਰਾਂ ਨੇ ਜ਼ਿਕਰ ਕੀਤਾ। ਨਾਰਦ ਨੇ ਆਪ ਨਾਲ ਲਿਜਾ ਕਰਕੇ ਸਤਸੰਗਾ ਜੀ ਇੱਕ ਨਦੀ ਦੇ ਕਿਨਾਰੇ 'ਤੇ ਬਿਠਾਇਆ ਅਤੇ ਨਾਲ ਹੀ ਆਪ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰਾਂ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ, ਨਾਰਦ ਮੁਨ ਉਪਦੇਸਿਆ। ਨਾਰਦ ਮੁਨੀ ਨੇ ਭਗਤ ਧਰੂ ਜੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਕਹਿਣ ਲੱਗੇ, ਹੁਣ ਤੂੰ ਇੱਥੇ ਬੈਠ ਕੇ ਭਗਤੀ ਕਰ। ਸਵੇਰ ਨੂੰ ਜਦੋਂ ਰਾਜੇ ਨੂੰ ਪਤਾ ਲੱਗਾ ਤੇ ਰਾਜੇ ਨੇ ਸਤਸੰਗਾਂ ਜੀ ਸਿਪਾਹੀ ਭੇਜੇ, ਕਹਿਣ ਲੱਗੇ ਵੀ ਤੁਸੀਂ ਅੱਧਾ ਰਾਜ ਹੁਣੇ ਲੈ ਲਓ ਅਤੇ ਆ ਜਾਓ ਘਰ। ਵਿਚਾਰਿਆ ਵੀ ਅਜੇ ਤਾਂ ਮੈਂ ਰਾਤ ਹੀ ਇੱਥੇ ਪਹੁੰਚਿਆ ਹਾਂ, ਐਡੀ ਛੇਤੀ ਮੈਨੂੰ ਅੱਧਾ ਰਾਜ ਮਿਲਣ ਲੱਗ ਗਿਆ ਹੈ, ਅਤੇ ਜੇ ਮੈਂ ਪਰਮੇਸ਼ੁਰ ਦੀ ਭਗਤੀ ਕਰਾਂ ਤਾਂ ਕਿਉਂ ਨਹੀਂ ਪੂਰਾ ਸਾਰਾ ਰਾਜ ਮਿਲੇਗਾ। ਔਰ ਸਤਸੰਗਤ ਜੀ ਪਰਮੇਸ਼ੁਰ ਦੀ ਭਗਤੀ ਕਰਕੇ ਰਾਜ ਭਾਗ ਪ੍ਰਾਪਤ ਕੀਤਾ ਹੈ ਔਰ ਬਹੁਤ ਲੰਮਾ ਸਮਾਂ ਉਹਨਾਂ ਨੇ ਰਾਜ ਵੀ ਕੀਤਾ ਹੈ, ਅਟਲ ਪਦਵੀ ਨੂੰ ਪ੍ਰਾਪਤ ਕੀਤਾ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਟਲ ਭਇਓ ਧਰੂ ਅਜਾ ਕੈ ਸਿਮਰਨ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਕੇ ਧਰੂ ਜੀ ਅਟਲ ਹੋਏ ਹਨ।
ਹਰ ਨਿਰਭੈ ਪਦ ਪਾਇਆ।
ਅਤੇ ਧਰੂ ਜੀ ਨੇ ਨਿਰਭੈ ਭੈ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ।
ਦੁੱਖ ਹਰਤਾ ਇਹ ਬਿਦ ਕੋ ਸੁਆਮੀ।
ਸਤਸੰਗਤ ਜੀ ਮਾਲਕ ਇਸ ਤਰੀਕੇ ਦੇ ਨਾਲ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ।
ਤੈ ਕਾਹੇ ਵਿਸਰਾਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਤੂੰ ਕਿਉਂ ਉਹਨੂੰ ਵਿਸਾਰਿਆ ਹੋਇਆ ਹੈ? ਉਹ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਅਟਲ ਪਦਵੀਆਂ ਬਖਸ਼ਿਸ਼ ਕਰਨ ਵਾਲਾ ਹੈ। ਜਿਹੜਾ ਵੀ ਉਹਦੇ ਨਾਲ ਜੁੜ ਜਾਂਦਾ, ਸਿਮਰਨ ਭਜਨ ਕਰਦਾ ਹੈ, ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਤੈਂ ਕਾਹੇ ਵਿਸਰਾਇਆ, ਤੇ ਤੂੰ ਕਿਉਂ ਵਿਸਾਰਿਆ, ਤੂੰ ਉਹਨੂੰ ਕਿਉਂ ਭੁਲਾਇਆ ਹੈ?
ਜਬ ਹੀ ਸਰਨ ਗਹੀ ਕਿਰਪਾ ਨਿਧ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਹੀ ਕਿਰਪਾ ਦਿਖ ਜਾਂਦੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ, ਸ਼ਰਨ ਪਗੜੀ,
ਗਜ ਗਰਾਹ ਤੇ ਛੂਟਾ।
ਗਜ ਨਾਮ ਹਾਥੀ ਦਾ ਹੈ ਸਤਸੰਗਤ ਜੀ, ਗਰਾਹ ਨਾਮ ਤੰਦੂਗੇ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਹਾਥੀ ਨੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਦੇ ਖਜ਼ਾਨੇ ਦੀ ਸ਼ਰਨ ਗ੍ਰਹਿਣ ਕੀਤੀ, ਤੇ ਹਾਥੀ ਜਿਹੜਾ ਸੀ ਉਹ ਤੰਦੂਏ ਤੋਂ ਛੁੱਟ ਗਿਆ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ, ਹਾ ਹਾ ਹੂ ਹੂ ਗੰਧਰਬਾ ਅਪਸਰਾ। ਇਹਨਾਂ ਦਾ ਜ਼ਿਕਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਕੀਤਾ, ਹਾ ਹਾ ਹੂ ਹੂ। ਇਹ ਦੋ ਸਵਰਗ ਦੇ ਰਾਗੀ ਸਨ ਤੇ ਸਤਸੰਗਤ ਜੀ ਇਹ ਸਵਰਗ ਦੇ ਰਾਗੀ ਕਿਤੇ ਆਪਸ ਵਿੱਚ ਝਗੜ ਪਏ, ਲੜ ਪਏ ਤੇ ਉਸ ਵੇਲੇ ਇਹਨਾਂ ਨੂੰ ਸਰਾਪ ਮਿਲਿਆ ਵੀ ਜਾਓ ਧਰਤੀ ਤੇ ਜਾ ਕੇ ਸਰੀਰ ਧਾਰਨ ਕਰੋ। ਇੱਕ ਨੇ ਹਾਥੀ ਦਾ ਸਰੀਰ ਧਾਰਨ ਕੀਤਾ ਤੇ ਇੱਕ ਨੇ ਤੰਦੂਏ ਦਾ ਸਰੀਰ ਧਾਰਨ ਕੀਤਾ। ਇੱਕ ਪਾਣੀ ਵਿੱਚ ਰਹਿੰਦਾ, ਇੱਕ ਜੰਗਲ ਵਿੱਚ ਰਹਿੰਦਾ, ਪਰ ਇਹਨਾਂ ਨੇ ਆਪਣਾ ਪਿਛਲਾ ਵੈਰ ਫਿਰ ਵੀ ਨਹੀਂ ਵਿਸਾਰਿਆ, ਇੱਥੇ ਆ ਕੇ ਵੀ ਇਹ ਲੜਨੋਂ ਹਟੇ ਨਹੀਂ। ਸਤਸੰਗਤ ਜੀ, ਹਾਥੀ ਪਾਣੀ ਪੀਣ ਵਾਸਤੇ ਜਾਂਦਾ ਨਦੀ ਤੇ ਤੰਦੂਆ ਆਪਣੀਆਂ ਤਾਰਾਂ ਪਾ ਕੇ ਹਾਥੀ ਨੂੰ ਡੂੰਘੇ ਪਾਣੀ ਵੱਲੇ ਖਿੱਚਦਾ ਹੈ ਤੇ ਜਦੋਂ ਹਾਥੀ ਦਾ ਕੋਈ ਚਾਰਾ ਨਹੀਂ ਨਾ ਚੱਲਦਾ, ਉਹਨੇ ਆਪਣਾ ਬਲ ਵੀ ਲਾਇਆ ਪਰ ਕੋਈ ਗੱਲ ਨਾ ਬਣੀ, ਤੇ ਉਸ ਵੇਲੇ ਸਾਖੀਕਾਰਾਂ ਨੇ ਜ਼ਿਕਰ ਕੀਤਾ, ਰੁੜਿਆ ਆਉਂਦਾ ਫੁੱਲ ਸੁੱਟ ਕੇ, ਹੇ ਰਾਮ। ਬਸ ਇਹਨਾਂ ਵਚਨ ਕੀਤਾ ਤੇ ਪਰਮੇਸ਼ਰ ਨੇ ਆਪ ਆਣ ਕੇ ਸੁਦਰਸ਼ਨ ਚੱਕਰ ਚਲਾ ਕਰਕੇ ਉਹ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਡੁੱਬਣੋਂ ਬਚਾਇਆ ਸੀ। ਇਸੇ ਤਰ੍ਹਾਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਔਰੰਗਜ਼ੇਬ ਸੀ ਤੰਦੂਆ, ਤੇ ਜਿਹੜੀ ਇਸਲਾਮ ਦੀ ਸਰਾਂ ਸੀ ਨਾ ਜੀ, ਇਹ ਸੀ ਤੰਦੂਏ ਦੀਆਂ ਤਾਰਾਂ। ਹਿੰਦੂ ਰੂਪੀ ਹਾਥੀ ਜਿਹੜਾ ਸੀ, ਇਸ ਹਿੰਦੂ ਰੂਪੀ ਹਿੰਦੂ ਧਰਮ ਰੂਪੀ ਹਾਥੀ ਨੂੰ ਇਸ ਸੰਸਾਰ ਰੂਪੀ ਨਦੀ ਦੇ ਵਿੱਚ ਔਰੰਗਜ਼ੇਬ ਰੂਪ ਤੰਦੂਆ ਡੋਬਣਾ ਚਾਹੁੰਦਾ ਸੀ, ਨਾਸ਼ ਕਰਨਾ ਚਾਹੁੰਦਾ ਸੀ। ਪਰ ਜਦੋਂ ਹਿੰਦੂ ਧਰਮ ਰੂਪੀ ਹਾਥੀ ਨੇ ਪੁਕਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਸੁਦਰਸ਼ਨ ਚੱਕਰ ਚਲਾ ਕੇ ਔਰੰਗਜ਼ੇਬ ਤੰਦੂਏ ਦੀਆਂ ਸ਼ਰ੍ਹਾਂ ਦੀਆਂ ਤਾਰਾਂ ਕੱਟ ਕੇ ਅਤੇ ਹਿੰਦੂ ਧਰਮ ਰੂਪੀ ਹਾਥੀ ਨੂੰ ਸੰਸਾਰ ਰੂਪੀ ਨਦੀ ਵਿੱਚ ਡੁੱਬਣੋਂ ਬਚਾ ਲਿਆ ਸੀ। ਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਏਡੀ ਵੱਡੀ ਕੁਰਬਾਨੀ ਨਾ ਕਰਦੇ ਤਾਂ ਅੱਜ ਸਾਧ ਸੰਗਤ ਜੀ ਕਿਤੇ ਵੀ ਹਿੰਦੁਸਤਾਨ ਦੇ ਅੰਦਰ ਤੁਹਾਨੂੰ ਹਿੰਦੂ ਧਰਮ ਨਹੀਂ ਸੀ ਲੱਭਣਾ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹਾ ਤੇ ਛੂਟਾ। ਜਦੋਂ ਹਾਥੀ ਨੇ ਪਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ, ਆਖਿਆ ਮਹਾਰਾਜ ਹੁਣ ਤੁਹਾਡੇ ਤੋਂ ਬਗੈਰ ਮੇਰਾ ਕੋਈ ਨਹੀਂ, ਆਪ ਕਿਰਪਾ ਕਰਕੇ ਮੈਨੂੰ ਬਚਾਓ। ਉਸ ਵੇਲੇ ਆਪ ਸੁਦਰਸ਼ਨ ਚੱਕਰ ਚਲਾ ਕਰਕੇ ਗ੍ਰਹ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਬਚਾਉਣਾ ਕੀਤਾ, ਹਾਥੀ ਤੰਦੂਏ ਤੋਂ ਛੁੱਟ ਗਿਆ।
ਮਹਿਮਾ ਨਾਮ ਕਹਾਂ ਲਓ ਬਰਨੋ।
ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਮ ਦੀ ਮਹਿਮਾ, ਨਾਮ ਦੀ ਵਡਿਆਈ, ਨਾਮ ਦੀ ਉਪਮਾ ਕਹਾਂ ਲਓ ਵਰਨੋ, ਕਿੰਨੀ ਕੁ ਵਰਣਨ ਕਰੀਏ ਸਤਸੰਗ ਜੀ, ਨਾਮ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਨਾਮ ਦੀ ਮਹਿਮਾ ਬੇਅੰਤ ਬੇਅੰਤ ਹੈ, ਨੇਤ ਨੇਤ ਕਥੰਤ ਵੇਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਵੇਦ ਨੇ ਨਾ ਉਹ ਵੀ ਬੇਅੰਤ ਬੇਅੰਤ ਕਰਕੇ ਪੁਕਾਰਦੇ ਨੇ, ਅਥਵਾ ਜਿੰਨੇ ਵਿਦਵਾਨ ਨੇ ਨਾ ਧਰਤੀ ਦੇ ਉੱਤੇ ਉਹ ਸਾਰੇ ਵਿਦਵਾਨ ਵੀ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਪੁਕਾਰਦੇ ਨੇ। ਉਹਦੇ ਨਾਮ ਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ ਅਤੇ ਉਹਦੀ ਉਪਮਾ ਅਸੀਂ ਕੀ ਕਰਾਂਗੇ। ਉਹਦੇ ਨਾਮ ਦੀ ਮਹਿਮਾ ਅਸੀਂ ਸਾਰੀ ਵਰਣਨ ਨਹੀਂ ਕਰ ਸਕਦੇ, ਕਿਤਨੀ ਉਹਦੇ ਨਾਮ ਦੇ ਵਿੱਚ ਬਖਸ਼ਿਸ਼ ਹੈ ਅਸੀਂ ਦੱਸ ਨਹੀਂ ਸਕਦੇ। ਮਹਿਮਾ ਨਾਮ ਕਹਾਂ ਲਓ ਵਰਨੋ। ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਮ ਦੀ ਮਹਿਮਾ, ਨਾਮ ਦੀ ਵਡਿਆਈ, ਨਾਮ ਦੀ ਉਪਮਾ ਕਿੱਥੋਂ ਤੱਕ ਵਰਣਨ ਕਰੀਏ।
ਰਾਮ ਕਹਿਤ ਬੰਧਨ ਤੇਹ ਟੂਟਾ।
ਸੱਚੇ ਪਾਤਸ਼ਾਹ ਜੀ ਕਹਿੰਦੇ, ਹਾਥੀ ਨੇ ਰਾਮ ਆਖਿਆ, ਜਦੋਂ ਉਹਨੇ ਰਾਮ ਕਹਿਆ ਤੇ ਸਤਸੰਗ ਜੀ ਬੰਧਨ ਤੇਹ ਟੂਟਾ, ਉਹਦੇ ਬੰਧਨ ਟੁੱਟ ਗਏ, ਉਹਦਾ ਬੰਧਨਾਂ ਤੋਂ ਛੁਟਕਾਰਾ ਹੋ ਗਿਆ, ਤੰਦੂਏ ਤੋਂ ਛੁਟਕਾਰਾ ਹੋ ਗਿਆ। ਹੁਣ ਜਦੋਂ ਕੋਈ ਪ੍ਰਾਣੀ ਉਸ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ ਨਾ ਜੀ, ਤੇ ਜਿਹੜੇ ਵਿਕਾਰਾਂ ਦੇ ਬੰਧਨ ਪਏ ਹੋਏ ਨੇ ਨਾ, ਉਸ ਜੀਵ ਦੇ ਵਿਕਾਰਾਂ ਦੇ ਬੰਧਨ ਟੁੱਟ ਜਾਂਦੇ ਹਨ। ਪਰ ਕੋਈ ਜੁੜ ਕੇ ਤਾਂ ਵੇਖੇ ਪਰਮੇਸ਼ਰ ਦੇ ਨਾਮ ਨਾਲ, ਪ੍ਰਭੂ ਦੀ ਉਪਮਾ ਕਰੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਆਖਣ ਔਖਾ ਸਾਚਾ ਨਾਉ। ਸੱਚੇ ਨਾਮ ਦਾ ਆਖਣਾ ਬਹੁਤ ਔਖਾ ਕਠਿਨ ਹੈ। ਸਤਸੰਗ ਜੀ, ਅਸੀਂ ਆਪਣੇ ਪਰਿਵਾਰ ਦੇ ਨਾਮ ਦੇ ਜੀ ਆਪਦੇ ਪਰਿਵਾਰ ਦੇ ਜੀਆਂ ਦੇ ਨਾਮ ਲੈਣੇ ਹੋਣ ਤੇ ਸਾਰਾ ਦਿਨ ਵਾਜਾਂ ਮਾਰੀ ਜਾਂਦੇ ਹਾਂ, ਉਹ ਫਲਾਣਿਆ, ਉਹ ਟੀਂਗੜਿਆ, ਉਰੇ ਆਓ। ਤੇ ਜੇ ਪਰਮੇਸ਼ਰ ਦਾ ਨਾਮ ਲੈਣਾ ਹੋਵੇ ਤੇ ਬੜਾ ਔਖਾ ਜਿਹਾ ਲੱਗਦਾ ਹੈ। ਦੋ ਚਾਰ ਵਾਰੀ ਵਾਹਿਗੁਰੂ ਕਹਿ ਕਰਕੇ ਤੇ ਅਸੀਂ ਫਿਰ ਚੁੱਪ ਕਰ ਜਾਂਦੇ, ਫਿਰ ਅਸੀਂ ਦੁਨਿਆਵੀ ਗੱਲਾਂ ਵੱਲ ਤੁਰ ਪੈਂਦੇ ਹਾਂ। ਆਖਣੇ ਔਖਾ ਸਾਚਾ ਨਾਉ, ਸੱਚੇ ਨਾਮ ਦਾ ਆਖਣਾ ਬਹੁਤ ਔਖਾ ਹੈ। ਪਰ ਜਿਹੜੇ ਆਖਦੇ ਨੇ ਸਤਸੰਗ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਹਨਾਂ ਦੀ ਉਪਮਾ ਕੀ ਕਰੀਏ, ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਜਿਹੜੇ ਨਾਮੀ ਦੇ ਨਾਮ ਵਿੱਚ ਅਭੇਦ ਹੋਏ ਹੋਏ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਸੁਰਤੀ ਜੋੜ ਲੈਂਦੇ ਨੇ, ਉਹਨਾਂ ਦੀ ਉਪਮਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾਮ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਕਿਨਕਾ ਵੀ ਉਹ ਪਰਮੇਸ਼ੁਰ ਆਪਣੀ ਕਿਰਪਾ ਦਾ ਵਸਾ ਦਿੰਦਾ ਹੈ ਨਾ ਜੀ, ਉਹਨਾਂ ਦੀ ਵੀ ਮਹਿਮਾ, ਉਹਨਾਂ ਦੀ ਵਡਿਆਈ ਵੀ ਕਥਨ ਨਹੀਂ ਕੀਤੀ ਜਾ ਸਕਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰਮੇਸ਼ੁਰ ਦੇ ਨਾਮ ਨੂੰ ਵਰਣਨ ਕੀਤਿਆਂ, ਉਹਦੀ ਉਪਮਾ ਕੀਤਿਆਂ, ਹਿਰਦੇ ਵਿੱਚ ਵਸਾਇਆ, ਸਾਰੇ ਹੀ ਬੰਧਨ ਟੁੱਟ ਜਾਂਦੇ ਹਨ।
ਅਜਾਮਲ ਪਾਪੀ ਜਗ ਜਾਣੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਜਗਤ ਜਾਣਦਾ ਕਿ ਅਜਾਮਲ ਪਾਪੀ ਹੈ। ਸਤਸੰਗ ਹੈ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਅਜਾਮਲ, ਸਾਖੀਕਾਰਾਂ ਨੇ ਜ਼ਿਕਰ ਕੀਤਾ ਕਿ ਇੱਕ ਮਹਾਨ ਵਿਦਵਾਨ ਸੀ ਔਰ ਰਾਜੇ ਦੇ ਪਾਸ ਇਹ ਕਥਾ ਕਰਿਆ ਕਰਦਾ ਸੀ, ਪਰ ਅਚਨਚੇਤ ਇਹਦਾ ਇੱਕ ਵੇਸਵਾ ਨਾਲ ਪਿਆਰ ਬਣ ਗਿਆ। ਸਹਿਜੇ ਸਹਿਜੇ ਹੁਣ ਰਾਜੇ ਨੇ ਇਹਨੂੰ ਆਪਣੀ ਨੌਕਰੀ ਤੋਂ ਹਟਾ ਦਿੱਤਾ, ਕਥਾ ਕਰਨ ਵੱਲੋਂ ਹਟਾ ਦਿੱਤਾ। ਇਹਦੇ ਘਰ 6 ਬੱਚੇ ਪੈਦਾ ਹੋਏ ਔਰ ਸਤਸੰਗਤ ਜੀ, ਜਿਸ ਵੇਲੇ 7ਵਾਂ ਬੱਚਾ ਪੈਦਾ ਹੋਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਹਨੇ ਵਿਚਾਰ ਕੀਤਾ ਵੀ ਮੈਂ ਆਪਣੇ ਉਸਤਾਦ ਦੇ ਪਾਸੋਂ, ਆਪਣੇ ਗੁਰੂ ਦੇ ਪਾਸੋਂ ਇਸ ਬੱਚੇ ਦਾ ਨਾਮ ਰਖਵਾਉਣਾ ਹੈ। ਔਰ ਅਜਾਮਲ ਉਸ ਬੱਚੇ ਨੂੰ ਲੈ ਕਰਕੇ ਆਪਣੇ ਉਸਤਾਦ, ਆਪਣੇ ਗੁਰੂ ਦੇ ਪਾਸ ਗਿਆ, ਜਾ ਕੇ ਆਖਿਆ ਜੀ ਇਸ ਬੱਚੇ ਦਾ ਨਾਮ ਤੁਸੀਂ ਰੱਖੋ। ਸਤਪੁਰਖਾਂ ਨੇ ਵੇਖਿਆ ਵੀ ਇਹਦੇ ਜਿਹੜੇ ਚੰਗੇ ਕਰਮ ਸੀ ਉਹ ਵੇਸਵਾਗਾਮੀ ਹੋਣ ਕਰਕੇ ਦਗਧ ਹੋ ਗਏ ਹਨ, ਔਰ ਮਹਾਂਪੁਰਖਾਂ ਨੇ ਵਿਚਾਰਿਆ ਵੀ ਹੁਣ ਇਹ ਆਇਆ ਵੀ ਹੈ ਅਤੇ ਇਹਨੂੰ ਤਾਰਨਾ ਵੀ ਹੈ ਸੰਸਾਰ ਤੋਂ। ਅਤੇ ਸਤਸੰਗਤ ਜੀ, ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਇਸ ਬੱਚੇ ਦਾ ਨਾਮ ਨਰਾਇਣ ਰੱਖਦੇ ਹਾਂ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਨਾਉ ਨਾਰਾਇਣ ਧਰਿਆ, ਉਸ ਬੱਚੇ ਦਾ ਨਾਮ ਨਰਾਇਣ ਰੱਖਿਆ ਸਤਸੰਗਤ ਜੀ। ਛੋਟਾ ਸੀ ਬੱਚਾ ਔਰ ਉਹਦੇ ਨਾਲ ਪਿਆਰ ਸੀ ਅਤੇ ਹਰ ਗੱਲ 'ਤੇ ਉਹਨੂੰ ਆਵਾਜ਼ ਮਾਰਦਾ ਸੀ ਨਾਮ ਲੈ ਕਰਕੇ। ਹੁਣ ਨਾਰਾਇਣ ਪਰਮੇਸ਼ਰ ਦਾ ਨਾਮ ਹੈ, ਵਾਰ ਵਾਰ ਜਦੋਂ ਉਹ ਨਾਰਾਇਣ ਨਾਰਾਇਣ ਕਹਿੰਦਾ ਸੀ ਅਤੇ ਉਹਦੀ ਰਸਨਾ 'ਤੇ ਨਾਰਾਇਣ ਪੱਕ ਗਿਆ। ਹੁਣ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਜਦੋਂ ਉਹਦਾ ਅੰਤ ਸਮਾਂ ਆਇਆ, ਜਮਦੂਤਾਂ ਨੇ ਆਣ ਕੇ ਵਿਖਾਲੀ ਦਿੱਤੀ ਅਤੇ ਉਹਦੇ ਮੂੰਹੋਂ ਨਾਰਾਇਣ ਨਿਕਲਿਆ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਨੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਿਦਾਰੇ। ਪੁੱਤਰ ਵਾਸਤੇ ਆਵਾਜ਼ ਮਾਰੀ ਸੀ, ਪੁੱਤਰ ਨੂੰ ਨਾਰਾਇਣ ਜਦੋਂ ਜਮਾਂ ਨੇ ਵਿਖਾਲੀ ਦਿੱਤੀ ਨਾ, ਭਿਆਨਕ ਜੇ ਕਾਲੇ ਮੂੰਹ ਵਾਲੇ ਜਦੋਂ ਆਏ ਨਾ ਸਾਹਮਣੇ, ਅਤੇ ਸਤਸੰਗਤ ਜੀ ਜਦੋਂ ਉਹਨੇ ਵਿਖਾਲੀ ਦਿੱਤੀ ਜੀ ਕਹਿਣ ਲੱਗਾ ਨਾਰਾਇਣ, ਅਤੇ ਉਹ ਜਿਹੜੇ ਕਾਲੇ ਮੂੰਹ ਵਾਲੇ ਜਮਦੂਤ ਸੀ ਉਹ ਭੱਜ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਣੇ, ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਪਾਪੀ ਹੈ ਔਰ ਇਹ ਮਾੜੇ ਕਰਮ ਕਰਦਾ ਹੈ।
ਨਿਮਖ ਮਾਹੀ ਨਿਸਤਾਰਾ,
ਪਰ ਜਦੋਂ ਅੰਤ ਸਮਾਂ ਆਇਆ ਪਰਮੇਸ਼ਰ ਦਾ ਨਾਮ ਲਿਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਨਿਮਖ ਵਿੱਚ ਹੀ ਇਹਦਾ ਪਾਰ ਉਤਾਰਾ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ,
ਹਜ਼ੂਰ ਕਹਿੰਦੇ ਨੇ ਹੇ ਭਾਈ ਤੂੰ ਵੀ ਉਸ ਚਿੰਤਾ ਮਨ ਪਰਮਾਤਮਾ ਨੂੰ ਚੇਤੇ ਕਰ, ਉਸ ਨੂੰ ਚੇਤ, ਉਸ ਵਾਹਿਗੁਰੂ ਨੂੰ ਚੇਤੇ ਕਰ ਜਿਹੜਾ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲਾ ਹੈ, ਜਿਹੜਾ ਪਰਮੇਸ਼ਰ ਸਾਰੀਆਂ ਤੇਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਉਸ ਮਾਲਕ ਨੂੰ ਚੇਤੇ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹਜ਼ੂਰ ਕਹਿੰਦੇ ਤੂੰ ਚਿੰਤਾ ਨਾ ਕਰ, ਚਿੰਤਾ ਤੇ ਕਰਤੇ ਵਾਹਿਗੁਰੂ ਪਰਮੇਸ਼ਰ ਨੂੰ ਹੈ, ਤੂੰ ਚਿੰਤਾ ਨਾ ਕਰ, ਤੂੰ ਚਿੰਤਨ ਕਰਿਆ ਕਰ। ਸਤਸੰਗਤ ਜੀ, ਜਿਵੇਂ ਜਿਵੇਂ ਕਿਤੇ ਚਿੰਤਾ ਦਾ ਕੋਈ ਵਿਸ਼ਾ ਬਣੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੰਤਾ ਨੂੰ ਛੱਡ ਕੇ ਚਿੰਤਨ ਸ਼ੁਰੂ ਕਰ ਲਿਆ ਕਰ, ਵਾਹਿਗੁਰੂ 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 ਦਾ ਜਾਪ ਕਰਿਆ ਕਰ, ਤੂੰ ਚਿੰਤਾ ਨਾ ਕਰਿਆ ਕਰ ਵੀ ਹੁਣ ਬੱਚਿਆਂ ਦਾ ਕੀ ਬਣੇਗਾ, ਆਹ ਕੰਮ ਕਿਵੇਂ ਹੋਵੇਗਾ। ਜੇ ਤੂੰ ਚਿੰਤਨ ਕਰਨ ਲੱਗ ਪਵੇਂ ਤੇ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕੇ ਸਾਰੇ ਹੀ ਤੇਰੇ ਕਾਰਜ ਸਵਾਰ ਦੇਣੇ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਕਹਿਤ ਚੇਤ ਚਿੰਤਾ ਮਨ, ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਚਿੰਤਾ ਮਣੀ ਪਰਮਾਤਮਾ ਵਾਹਿਗੁਰੂ ਹੈ ਨਾ, ਉਸ ਨੂੰ ਚੇਤ ਚੇਤੇ ਕਰ।
ਪੀ ਉਤਰੇ ਪਾਰਾ,
ਹਜ਼ੂਰ ਕਹਿੰਦੇ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ, ਤੇਰਾ ਵੀ ਪਾਰ ਉਤਾਰਾ ਹੋਵੇਗਾ ਜੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇਗਾ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪਾਂ ਵੀ ਭਾਈ ਜਿੰਨਾ ਹੋ ਸਕੇ। ਵੇਖੋ ਗੁਰਮਤ ਨੇ ਬੜਾ ਸੌਖਾ ਤਰੀਕਾ ਦੱਸਿਆ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਣ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ 24 ਮਿੰਟਾਂ ਦੀ, ਅੱਧੀ ਘੜੀ 12 ਮਿੰਟਾਂ ਦੀ, ਅੱਧੀ ਤੋਂ ਅੱਧੀ 6 ਮਿੰਟਾਂ ਦੀ। ਕਿੱਡਾ ਵੱਡਾ ਸੌਖਾ ਤਰੀਕਾ ਗੁਰਮਤ ਨੇ ਸਾਨੂੰ ਦਰਸਾਇਆ ਵੀ ਇੰਨਾ ਕੁ ਸਮਾਂ ਕੱਢ ਲਿਆ ਕਰ, ਸੰਗਤ ਵਿੱਚ ਆਇਆ ਕਰ, ਪਰਮੇਸ਼ਰ ਦੇ ਨਾਮ ਨਾਲ ਜੁੜ, ਇਹੋ ਤੇਰੇ ਜੀਵਨ ਦਾ ਬਹੁਤ ਵੱਡਾ ਲਾਭ ਹੋਵੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ।
ਅਜਾਮਲ ਪਾਪੀ ਜਗ ਜਾਨੇ, ਨਿਮਕ ਮਾਹੇ ਨਿਜ ਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।